ਐਡਾ ਗਰਮ ਬੋਲਦਾ ਸੀ, ਗੁੱਸੇ 'ਚ ਹਰ ਵੇਲੇ ਰਹਿੰਦਾ ਸੀ, ਕੋਈ ਪਿਆਰ ਨਾਲ ਵੀ ਬੋਲਦਾ ਸੀ ਉਹਦਾ ਜਵਾਬ ਬੜੇ ਗੁੱਸੇ ਨਾਲ ਦਿੰਦਾ ਸੀ। ਸੇਵਾ ਤੇ ਕੀਤੀ ਹੋਈ ਪਿਆਰ ਨਾਲ ਜਾਂਦੀ ਹੈ ਗੁਰਮੁਖੋ। ਖਾਲਸੇ ਦੀ ਤੇ ਇਹੋ ਜਿਹੀ ਸੇਵਾ ਖਾਲਸੇ ਨੇ ਕੀਤੀ ਹੈ ਕਿ ਵੱਡੇ ਵੱਡੇ ਲੋਕ ਵੇਖ ਕੇ ਹੈਰਾਨ ਹੋ ਗਏ। ਪੰਜਾ ਸਾਹਿਬ ਦਾ ਸਾਕਾ ਪੜ੍ਹ ਕੇ ਵੇਖੋ, ਇਤਿਹਾਸ ਪੰਜਾ ਸਾਹਿਬ ਦਾ, ਉਹ ਧਰਤੀ ਸਾਹਿਬ ਗੁਰੂ ਨਾਨਕ ਦੇ ਮਰਨ ਨੇ ਪੰਜਾ ਲਾਇਆ, ਉਦੋਂ ਬਾਅਦ ਪੰਜਾ ਸਾਹਿਬ ਦਾ ਸਾਕਾ ਹੋਇਆ ਗੁਰਮੁਖੋ। ਪੰਜਾ ਸਾਹਿਬ ਜੋ ਪੰਜਾ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਲਾਇਆ, ਉਹ ਪਾਵਨ ਪਵਿੱਤਰ ਧਰਤੀ ਹਸਨ ਅਬਦਾਲ ਉੱਥੋਂ ਦੇ ਸ਼ਹਿਰ ਦਾ ਨਾਂ ਹੈ। ਤੁਹਾਡੇ ਚੋਂ ਜਿਹੜੇ ਗੁਰਮੁਖ ਪਿਆਰੇ, ਜਿਹੜੇ ਪ੍ਰੇਮੀ ਗਏ ਨੇ ਪਾਕਿਸਤਾਨ ਦੀ ਧਰਤੀ ਤੇ, ਉਹਨਾਂ ਨੂੰ ਪਤਾ ਹੈ ਹਸਨ ਅਬਦਾਲ ਦਾ ਸਟੇਸ਼ਨ ਹੈ ਉੱਥੇ ਪੰਜਾ ਸਾਹਿਬ ਦੀ ਧਰਤੀ। ਜਦੋਂ ਗੁਰੂ ਨਾਨਕ ਸਾਹਿਬ ਜੀ ਨੇ ਪੰਜਾ ਲਾਇਆ ਉੱਥੇ, ਹੁਣ ਤੇ ਪੰਜਾ ਸਾਹਿਬ ਵੀ ਪ੍ਰਚਲਿਤ ਹੈ, ਪੱਥਰ ਦੇ ਉੱਤੇ ਮਰਦ ਨੇ ਪੰਜਾ ਲਾਇਆ, ਪੱਥਰ ਦੀ ਵੀ ਕੀਮਤ ਪੈ ਗਈ। ਆ ਧਾਰਨਾ ਇੱਕ ਪੜੋ ਨਾ ਚ ਪੰਜਾ ਗੁਰਾਂ ਨੇ ਪਹਾੜ ਉੱਤੇ ਲਾਇਆ, ਪੱਥਰਾਂ ਦਾ ਮੁੱਲ ਪੈ ਗਿਆ। ਪੰਜਾ ਗੁਰਾਂ ਨੇ ਪਹਾੜ ਉੱਤੇ ਲਾਇਆ, ਪੱਥਰਾਂ ਦਾ ਮੁੱਲ ਨਾਨਕ ਵਿੱਚ ਪਾਵਰ ਸੀ। ਰੀਠੇ ਥੱਲੇ ਬਹਿੰਦੇ ਨੇ, ਰੀਠੇ ਨੂੰ ਮਿੱਠਾ ਕਰ ਗਏ, ਸਰਸੇ ਵਾਲੇ ਤੋਂ ਲਵਾਓ ਖਪੰਜਾ, ਥੱਲੇ ਹੀ ਨਾ ਦੱਬਿਆ ਜਾਏ। ਐਡਾ ਵੱਡਾ ਪੱਥਰ ਬਲੀ ਕੰਧਾਰੀ ਨੇ ਸੁੱਟਿਆ ਥੱਲੇ, ਸੱਚੇ ਪਾਤਸ਼ਾਹ ਨੇ ਪੰਜੇ ਨਾਲ ਰੋਕਿਆ। ਉਹ ਪੱਥਰਾਂ ਦਾ ਜੀ ਮੁੱਲ ਪੈ ਗਿਆ, ਉਹ ਦਰਖਤ ਵੀ ਪੂਜਣ ਯੋਗ ਬਣ ਗਏ ਜਿਹੜੇ ਦਰਖਤਾਂ ਥੱਲੇ ਗੁਰੂ ਸਾਹਿਬ ਬਹਿ ਗਏ। ਮਹਾਰਾਜ ਨੇ ਕਿਰਪਾ ਕੀਤੀ, ਸੰਗਤੇ ਪੰਜ ਪਿਆਰੇ ਸਟੇਜ ਤੇ ਹੀ ਆਉਣਗੇ, ਬਹਿ ਜਾਓ ਕਿਰਪਾ ਕਰਕੇ। ਬੀਬੀਓ ਭੈਣੋ ਬੇਨਤੀ ਹੈ, ਬਹਿ ਜਾਓ ਸਾਰੀਆਂ, ਖੜੀਆਂ ਨਾ ਹੋਵੋ। ਸਿੰਘੋ ਤੁਸੀਂ ਵੀ ਬਹਿ ਜਾਓ, ਸਿੰਘਾਂ ਨੂੰ ਬੇਨਤੀ ਹੈ ਬੈਠ ਕੇ ਦਰਸ਼ਨ ਕਰਿਓ। ਪੰਜ ਪਿਆਰੇ ਜਦੋਂ ਆਉਣਗੇ ਸਟੇਜ ਤੇ ਹੀ ਆਉਣਗੇ, ਏਦਾਂ ਨਾ ਕਰੋ। ਬੀਬੀਆਂ ਨੂੰ ਬੇਨਤੀ ਹੈ ਬਹਿ ਜਾਓ, ਭਾਈ ਸੰਗਤੇ ਬਹਿ ਜਾਓ, ਬੇਨਤੀ ਪ੍ਰਵਾਨ ਕਰੋ। ਸਾਡੇ ਤੇ ਵੀ ਮਹਾਰਾਜ ਮਿਹਰ ਕਰਨ, ਪੱਥਰ ਦਿਲ ਬਣ ਗਏ। ਲੱਗ ਜਾ ਗੁਰਾਂ ਦੇ ਚਰਣੀ ਅਣ ਭਿੱਜ ਮਨ ਪੱਥਰਾ, ਲੱਗ ਜਾ ਗੁਰਾਂ ਦੇ ਚਰਣੀ ਅਣ ਭਿੱਜ ਮਨ ਪੱਥਰਾ, ਲੱਗ ਜਾ ਗੁਰਾਂ ਦੇ ਚਰਣੀ ਅਣ ਭਿੱਜ ਮਨ ਪੱਥਰਾ, ਲੱਗ ਪੱਥਰ ਬਣ ਚੁੱਕੇ ਆ ਮਹਾਰਾਜ ਸਾਡੇ ਤੇ ਵੀ ਮਿਹਰ ਕਰਨ ਸਾਡੇ ਤੇ ਵੀ ਗੁਰੂ ਸਾਹਿਬ ਬਖਸ਼ਿਸ਼ ਕਰਨ ਸਾਡੇ ਤੇ ਵੀ ਅਸਰ ਹੋਵੇ ਅਣ ਭੇਜਾਂ ਪੱਥਰ ਜਿਵੇਂ ਭੇਜਦਾ ਹੀ ਨਹੀਂ ਉਹੀ ਹਾਲ ਸਾਡਾ ਹਸਨ ਅਵਦਾਲ ਅਜੇ ਪੰਜ ਪਿਆਰੇ ਟਾਈਮ ਲੱਗ ਜਾਣਾ ਜਦੋਂ ਆਉਣਗੇ ਪਤਾ ਲੱਗ ਜਾਏਗਾ ਸੰਗਤ ਇਕਾਗਰਤਾ ਬਣਾ ਕੇ ਰੱਖੇ ਮਨ ਜਰਾ ਜੋੜ ਕੇ ਰੱਖੋ ਪੰਜ ਪਿਆਰੇ ਥੋੜੇ ਸਮੇਂ ਬਾਅਦ ਹੀ ਆ ਜਾਏ ਸਤ ਸੰਗਤ ਜੀ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਬਚਨ ਨੇ ਮੇਰੀ ਆਤਮਾ ਗੁਰੂ ਗ੍ਰੰਥ ਵਿੱਚ ਮੇਰਾ ਸਰੀਰ ਗੁਰੂ ਪੰਥ ਵਿੱਚ ਸੱਚੇ ਪਾਤਸ਼ਾਹ ਤੁਸੀਂ ਚਲੇ ਜਾਓਗੇ ਤੁਹਾਡੇ ਦਰਸ਼ਨ ਕਿਵੇਂ ਕਰਾਂਗੇ ਮਹਾਰਾਜ ਕਹਿੰਦੇ ਸਦਾ ਖਾਲਸੇ ਦੇ ਨਾਲ ਆ ਮੈਂ ਸਦਾ ਖਾਲਸੇ ਦੇ ਅੰਗ ਸੰਗ ਆ ਜੇ ਸਰੀਰ ਕਰਕੇ ਮੇਰੇ ਦਰਸ਼ਨ ਕਰਨੇ ਨੇ ਤਿਆਰ ਪਰ ਤਿਆਰ ਪੰਜ ਪਿਆਰਿਆਂ ਦੇ ਦਰਸ਼ਨ ਕਰਿਓ ਤੁਹਾਨੂੰ ਉਹਨਾਂ ਚੋਂ ਮੇਰੇ ਦਰਸ਼ਨ ਹੋਣਗੇ ਇਸੇ ਕਰਕੇ ਪੰਜ ਪਿਆਰਿਆਂ ਨੂੰ ਬੇਨਤੀ ਕਰਕੇ ਸਟੇਜ ਤੇ ਲੈ ਕੇ ਆਈਦਾ ਹੈ ਮੁੰਡੇ ਵੇਖਦੇ ਨੇ ਐਕਟਰਾਂ ਵੱਲ ਉਦਾਂ ਦੇ ਕੱਪੜੇ ਪਾ ਲੈਂਦੇ ਨੇ ਜਿੱਦਾਂ ਦੇ ਉਹ ਪਾ ਲੈਂਦੇ ਨੇ ਜਿਵੇਂ ਦੇ ਉਹਨਾਂ ਦੇ ਵਾਲ ਬਣ ਗਏ ਉਦਾਂ ਦੇ ਸਾਡੇ ਮੁੰਡੇ ਬਣਾ ਲੈਂਦੇ ਨੇ ਪੰਜ ਪਿਆਰਿਆਂ ਨੂੰ ਲਿਆਈਦਾ ਕੋਈ ਆਖੇ ਵੀ ਇਦਾਂ ਦਾ ਵੀ ਬਣਨਾ ਇਹ ਗੁਰੂ ਕਾ ਖਾਲਸਾ ਹੈ ਸਾਰੇ ਜੱਗ ਨਾਲੋਂ ਸ਼ਾਨ ਵੱਖਰੀ ਹੈ ਖਾਲਸੇ ਦੀ ਪੰਜ ਪਿਆਰੇ ਆਉਣਗੇ ਸੰਗਤ ਜੀ ਤੁਸੀਂ ਖੜੇ ਨਾ ਹੋਇਓ ਬੈਠੇ ਰਹੋ ਭਾਈ ਬਹਿ ਕੇ ਦਰਸ਼ਨ ਹੋ ਜਾਣਗੇ ਉਹ ਵੀ ਸੰਗਤਾਂ ਭਾਗਾਂ ਵਾਲੀਆਂ ਨੇ ਜਿਨ੍ਹਾਂ ਨੇ ਅੱਜ ਅੰਮ੍ਰਿਤ ਛਕਿਆ ਜਿਨ੍ਹਾਂ ਨੂੰ ਗੁਰੂ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਆਪਣਾ ਬਣਾਇਆ ਤੇ ਅਰਦਾਸ ਕਰਨੀ ਸਾਰਿਆਂ ਤੇ ਮਿਹਰ ਹੋ ਜਾਏ ਜਿਨ੍ਹਾਂ ਤੇ ਤਨ ਤੇ ਬਾਣਾ ਮਨ ਤੇ ਬਾਣੀ ਵੀ ਵਸ ਜਾਵੇ ਸੱਚੇ ਪਾਤਸ਼ਾਹ ਮਿਹਰ ਕਰਨ ਸੰਬਦ ਸਾਹਾ ਲਿਖਿਆ ਮਿਲ ਕਰ ਪਾਵੋ ਤੇਲ ਦੇਹੋ ਸੱਜਣ ਅਸੀਂ ਸੜੀਆਂ ਜੋ ਹੋਵੇ ਸਾਹਿਬ ਸਿਓ ਮੇਲ ਹੋ ਜੇ ਸਾਹਿਬ ਸਿਓ ਮੇਲ ਮੇਲਾ ਹੋ ਜੇ ਜ਼ਿੰਦਾਬਾਦ ਕਰਦੇ ਆ ਵੋਟਾਂ ਪਿੱਛੇ ਬਾਹਾਂ ਖੜੀਆਂ ਕਰਦੇ ਆ ਆਪਾਂ ਤੇ ਪੰਥ ਦੀ ਚੜ੍ਹਦੀ ਕਲਾ ਵਾਸਤੇ ਬਾਹਾਂ ਖੜੀਆਂ ਕਰਨੀਆਂ ਨੇ ਸਾਰੇ ਕਿਰਪਾ ਕਰਿਓ ਕੋਈ ਰਹਿ ਨਾ ਜਾਏ ਪੰਥ ਦੀ ਚੜ੍ਹਦੀ ਕਲਾ ਲੋਚਦੇ ਹੋ ਮੰਗਦੇ ਹੋ ਆਓ ਸਾਰੇ ਬਾਬਾ ਖੜੀਆਂ ਕਰਿਓ ਕਿਰਪਾ ਕਰਕੇ ਸੰਗਿਓ ਨਾ ਸਾਰੇ ਬੋਲੇ ਸੋ ਨਿਹਾਲ ਇੱਥੇ ਹੀ ਮੱਥਾ ਟੇਕ ਕੇ ਬਹਿ ਜਾਓ ਦੂਰੋਂ ਹੀ ਮੱਥਾ ਟੇਕ ਲਓ ਬੀਬੀਆਂ ਬੀਬੀਆਂ ਵਾਲੇ ਪਾਸੇ ਬੈਠੋ ਭਾਈ ਭਾਈਆਂ ਵਾਲੇ ਪਾਸੇ ਬੋਲੋ ਸੋ ਨਿਹਾਲ ਖੜੇ ਨਾ ਹੋਵੋ ਮਹਾਰਾਜ ਸੱਚੇ ਪਾਤਸ਼ਾਹ ਦੀ ਕਿਰਪਾ ਨਾਲ 268 ਪ੍ਰਾਨੀ ਗੁਰੂ ਕੇ ਜਹਾਜ਼ ਚੜ੍ਹੇ ਢਾਈ ਸੌ ਤੋਂ ਉੱਪਰ ਪ੍ਰੇਮੀਆਂ ਨੂੰ ਮਹਾਰਾਜ ਨੇ ਆਪਣੇ ਚਰਨਾਂ ਨਾਲ ਜੋੜਿਆ ਉਹ ਵੀ ਹਨ ਜਿਹੜੇ ਸਰਸੇ ਵਾਲਿਆਂ ਦੇ ਡੇਰੇ ਜਾਣ ਵਾਲੇ ਸੀ ਵਿੱਚ ਕਈਆਂ ਤੇ ਉਹਨਾਂ ਤੇ ਵੀ ਕਿਰਪਾ ਹੋ ਗਈ ਹੈ ਬਾਕੀ ਭਾਈ ਜਿਹੜੇ ਰਹਿ ਗਏ ਆ ਉਹਨਾਂ ਨੂੰ ਵੀ ਬੇਨਤੀ ਆ ਪ੍ਰੇਮ ਨਾਲ ਹੌਲੀ ਹੌਲੀ ਸਭ ਨੂੰ ਬੇਨਤੀਆਂ ਕਰਕੇ ਜੋੜੋ ਟੁੱਟਿਆਂ ਨੂੰ ਜੋੜੋ ਜੋੜਨ ਵਰਗਾ ਪੁੰਨ ਨਹੀਂ ਤੋੜਨ ਵਰਗਾ ਪਾਪ ਜਿੰਨਿਆਂ ਨੂੰ ਜੋੜਿਆ ਜਾ ਸਕਦਾ ਜੋੜੋ ਲੱਖ ਲੱਖ ਵਧਾਈ ਅਮਰ ਛਕਣ ਵਾਲਿਆਂ ਨੂੰ ਬੇਨਤੀ ਆ ਜੁੜੇ ਰਹਿਣਾ ਜੋ ਮਰਜ਼ੀ ਹੋ ਜਾਵੇ ਹੁਣ ਚੜ੍ਹਦੀ ਕਲਾ ਵਿੱਚ ਰਹਿਣਾ ਪਿੱਛੇ ਨਾ ਮੁੜਨਾ ਬੜੀਆਂ ਹਵਾਵਾਂ ਆਉਂਦੀਆਂ ਨੇ ਪਰ ਪਰਵਾਹ ਨਾ ਕਰਨੀ ਕਿਸੇ ਦੀ ਅੱਜ ਗੁਰੂ ਕੇ ਬਣ ਗਏ ਹੋ ਤੁਸੀਂ ਸੱਚੇ ਪਾਤਸ਼ਾਹ ਤੁਹਾਡੇ ਬਣ ਗਏ ਨੇ ਹੁਣ ਸੱਚ ਦੇ ਮਾਰਗ ਤੇ ਤੁਰਨਾ ਸਤ ਸੰਗਤ ਕਰਨੀ ਨਾ ਛੱਡਿਓ ਜਿਹੜੇ ਸਤ ਸੰਗਤ ਨਹੀਂ ਛੱਡਦੇ ਗੁਰੂ ਸਾਹਿਬ ਕਦੇ ਉਹਨਾਂ ਦੀ ਬਾਹ ਨਹੀਂ ਛੱਡਦੇ ਜਿਹੜੇ ਸੰਗਤ ਕਰਨੀ ਛੱਡ ਦਿੰਦੇ ਆ ਫਿਰ ਹੌਲੀ ਹੌਲੀ ਟੁੱਟ ਜਾਂਦੇ ਆ ਦੂਰ ਚਲੇ ਜਾਂਦੇ ਆ ਸੰਗਤ ਕਰਦੇ ਰਹੀਏ ਖੁਰਾਕ ਮਿਲਦੀ ਰਹਿੰਦੀ ਪਾਣੀ ਮਿਲਦਾ ਰਹੇ ਫਸਲ ਨਹੀਂ ਮਰਦੀ ਆ ਸਤ ਸੰਗਤ ਵਿੱਚੋਂ ਹੀ ਪਾਣੀ ਮਿਲਣਾ ਖੁਰਾਕ ਮਿਲਣੀ ਹੈ ਫਿਰ ਕਿਵੇਂ ਮਰਾਂਗੇ ਫਿਰ ਚੜ੍ਹਦੀ ਕਲਾ ਸੋ ਇਸ ਕਰਕੇ ਭਾਈ ਜਿਹੜੇ 268 ਜੁੜੇ ਹੋ ਹੁਣ ਹੋਰਾਂ ਨੂੰ ਵੀ ਜੋੜਿਓ ਮਰਜ ਇਸੇ ਤਰ੍ਹਾਂ ਮੇਹਰ ਰੱਖਣ ਇਸ ਸਮਾਗਮ ਵਿੱਚ ਕਈਆਂ ਨੇ ਸ਼ਰਾਬ ਵੀ ਛੱਡਣੀ ਕਈਆਂ ਨੇ ਦਾੜੀਆਂ ਰੱਖਣੀਆਂ ਕਈ ਸੋਚ ਰਹੇ ਨੇ ਅੱਜ ਸ਼ਾਕੀ ਲੈਂਦੇ ਚੰਗਾ ਸੀ ਸੋਚ ਅੱਗੇ ਛਕ ਲਵਾਂਗੇ ਕਈਆਂ ਤੇ ਮਿਹਰ ਹੋ ਜਾਣੀ ਨਸ਼ੇ ਸ਼ਰਾਬਾਂ ਛੱਡਦੇ ਨੇ ਕਈ ਗੁਰਮੁਖ ਪਿਆਰੇ ਸੋ ਛੇਤੀ ਮਨ ਬਣਾਓ ਜਿਹੜੇ ਰਹਿ ਗਏ ਨੇ ਉਹ ਵੀ ਛੇਤੀ ਤੋਂ ਛੇਤੀ ਗੁਰੂ ਵਾਲੇ ਬਣੋ ਸਿੰਘ ਸਜੋ ਗੁਰਮੁਖੋ ਇਹ ਸਮਾਂ ਬਾਰ ਬਾਰ ਨਹੀਂ ਮਿਲਦਾ ਆਵਾਗਮਨ ਦੇ ਚੱਕਰ ਵਿੱਚ ਭਟਕਣਾ ਪੈਂਦਾ ਨਹੀਂ ਤੇ ਬਾਰ ਬਾਰ ਜੰਮਣਾ ਬਾਰ ਬਾਰ ਮਰਨਾ ਪੈਂਦਾ ਬਹਿ ਜਾਓ ਖੜੇ ਨਾ ਹੋਵੋ ਸੇਵਾਦਾਰਾਂ ਨੂੰ ਵੀ ਬੇਨਤੀ ਤੁਸੀਂ ਵੀ ਬਹਿ ਜਾਓ ਬੈਠ ਕੇ ਕਿਰਪਾ ਕਰ ਧਿਆਨ ਦੇਣਾ ਹਸਨ ਅਵਦਾਲ ਪੰਜਾਬ ਸਾਹਿਬ ਦੀ ਧਰਤੀ ਦਾ ਸਟੇਸ਼ਨ ਗੁਰਮੁਖੋ ਸਿੰਘ ਗ੍ਰਿਫਤਾਰ ਕੀਤੇ ਗੁਰੂ ਕੇ ਬਾਗ ਵਿੱਚੋਂ 100 ਤੋਂ ਵੱਧ ਸੀ ਉਹਨਾਂ ਦੀ ਗਿਣਤੀ ਟ੍ਰੇਨ ਭਰ ਕੇ ਅਟਕ ਜੇਲ੍ਹ ਵਿੱਚ ਭੇਜਣ ਲੱਗੇ ਤੇ ਉਸ ਵੇਲੇ ਪੰਜਾਬ ਸਾਹਿਬ ਗੁਰਦੁਆਰੇ ਵਿੱਚ ਇਕੱਠ ਹੋਇਆ ਉਸ ਇਕੱਠ ਵਿੱਚ ਮੁਖੀ ਸਨ ਇੱਕ ਮਹੰਤ ਕਰਮ ਸਿੰਘ ਇੱਕ ਭਾਈ ਪ੍ਰਤਾਪ ਸਿੰਘ ਮਹੰਤ ਨਰੈਣੂ ਵੀ ਸੀ ਜਿਹਨੇ ਸਾਕਾ ਨਨਕਾਣਾ ਸਾਹਿਬ ਜਿਹੜਾ ਹੋਇਆ ਉਹਨੇ ਨਿਹੱਥੇ ਸਿੰਘਾਂ ਉੱਤੇ ਵਾਰ ਕੀਤਾ ਨਿਹੱਥੇ ਸਿੰਘਾਂ ਨੂੰ ਗੋਲੀਆਂ ਮਾਰੀਆਂ ਗੁਰੂ ਗ੍ਰੰਥ ਸਾਹਿਬ ਦੀ ਵੀ ਬੇਅਦਬੀ ਕੀਤੀ, ਉਹ ਵੀ ਇੱਕ ਮਹੰਤ ਸੀ ਤੇ ਇੱਕ ਕਰਮ ਸਿੰਘ ਵੀ ਮਹੰਤ ਸੀ। ਬੜਾ ਫਰਕ ਹੈ, ਮਾੜੇ ਸਾਰੇ ਨਹੀਂ ਹੁੰਦੇ। ਜੇ ਆਖੀ ਸਾਰੇ ਹੀ ਮਹੰਤ ਮਾੜੇ ਸੀ, ਨਹੀਂ, ਮਾੜੇ ਚੰਗੇ ਉਦੋਂ ਵੀ ਸਨ, ਮਾੜੇ ਚੰਗੇ ਮਸੰਦ ਸਨ, ਸਾਰੇ ਮਸੰਦ ਮਾੜੇ ਨਹੀਂ, ਮਸੰਦ ਮਾੜੇ ਵੀ ਸਨ, ਮਸੰਦ ਚੰਗੇ ਵੀ ਸਨ, ਪਿਆਰ ਵਾਲੇ ਵੀ ਬੜੇ ਸੀ ਗੁਰੂ ਕੇ ਸੇਵਾਦਾਰ, ਮਹੰਤ ਮਾੜੇ ਵੀ ਸਨ, ਕੁਕਰਮੀ ਵੀ ਸਨ, ਮਹੰਤ ਸੇਵਾਦਾਰ ਵੀ ਵੱਡੇ ਵੱਡੇ ਸੀ। ਮਹੰਤ ਕਰਮ ਸਿੰਘ ਤੇ ਭਾਈ ਪ੍ਰਤਾਪ ਸਿੰਘ ਮੁਖੀ ਸੀ, ਸੰਗਤ ਦਾ ਵੱਡਾ ਇਕੱਠ ਕੀਤਾ, ਉਹਨਾਂ ਨੇ ਉੱਥੇ ਸੰਗਤ ਇਕੱਠੀ ਕਰਕੇ ਬੋਲਿਆ ਵਿੱਚ, ਕਹਿੰਦੇ ਭਾਈ ਆਪਣੇ ਭਰਾਵਾਂ ਨੂੰ ਅਟਕ ਦਰਿਆ ਲੈ ਅਟਕ ਜੇਲ੍ਹ ਚ ਲੈ ਕੇ ਚੱਲੇ ਆ, ਕਈ ਦਿਨਾਂ ਦੇ ਸਿੰਘ ਭੁੱਖੇ ਨੇ, ਆਪਾਂ ਸੇਵਾ ਕਰੀਏ ਟ੍ਰੇਨ ਰੋਕ। ਸੰਗਤ ਕਹਿੰਦੀ ਕਰੋ ਸੇਵਾ, ਬਦਾਮਾਂ ਦੇ ਮੇਵਿਆਂ ਦੇ ਟੋਕਰੇ ਭਰ ਲੈ, ਫਲਾਂ ਦੇ ਟੋਕਰੇ ਭਰ ਲੈ, ਸਬਜ਼ੀਆਂ ਬਣ ਗਈਆਂ, ਟ੍ਰੇਨ ਰੋਕਣੀ ਹੈ, ਕਹਿੰਦੇ ਸੇਵਾ ਕਰਨੀ ਹੈ, ਜਲ ਪਾਣੀ ਛਕਾਉਣਾ ਹੈ ਤੇ ਫਿਰ ਭੇਜਣਾ। ਆ ਗਈ ਸੰਗਤ, ਸਟੇਸ਼ਨ ਮਾਸਟਰ ਨੂੰ ਮਿਲੇ, ਕਹਿੰਦੇ ਜੀ ਟ੍ਰੇਨ ਰੋਕ ਦਿਓ, ਅਸੀਂ ਸੇਵਾ ਕਰ ਲਈਏ, ਸਾਡਾ ਸੇਵਾ ਕਮਾਉਣ ਨੂੰ ਜੀ ਕਰਦਾ। ਸਟੇਸ਼ਨ ਮਾਸਟਰ ਕਹਿੰਦਾ ਗੱਡੀ ਨਹੀਂ ਰੁਕਣੀ, ਬੜੇ ਤਰਲੇ ਲਏ ਸਿੰਘਾਂ ਨੇ, ਗੱਡੀ ਰੋਕੋ ਜੀ, ਅਸੀਂ ਸੇਵਾ ਕਰਨੀ। ਉਹ ਰੁਕਣ ਹੀ ਨਾ, ਕਹਿੰਦੇ ਅਸੀਂ ਨਹੀਂ ਗੱਡੀ ਰੋਕਣੀ। ਫਿਰ ਮਹੰਤ ਕਰਮ ਸਿੰਘ ਭਾਈ ਪ੍ਰਤਾਪ ਸਿੰਘ ਜਥੇਦਾਰ ਸੀ ਤਕੜੇ ਦਾਸ ਨੇ, ਕੱਲ ਵੀ ਅਰਜ਼ ਕੀਤੀ ਸੀ, 100 ਭੇਡ ਹੋਵੇ ਮਗਰ ਅੱਗੇ ਸ਼ੇਰ ਲਾ ਦਿਓ, ਜਿੱਤ ਜ਼ਰੂਰ ਹੋਏਗੀ, 100 ਸ਼ੇਰ ਪਿੱਛੇ ਲਾ ਕੇ ਅੱਗੇ ਭੇਡ ਲਾ ਦਿਓ, ਹਾਰ ਹੀ ਹਾਰ, ਆਗੂ ਹੋਣ ਚੰਗੇ ਫਿਰ ਆਪੇ ਮਿਹਰ ਹੋ ਜਾਂਦੀ। ਤਕੜੇ ਜਥੇਦਾਰ ਸੀ, ਬਸ ਇੱਕ ਵਾਰੀ ਉਹਨਾਂ ਨੇ ਸਪਿਰਿਟ ਐਸਾ ਭਰਿਆ ਸੀ ਸੰਗਤ ਵਿੱਚ, ਕਹਿੰਦੇ ਸੰਗਤ ਟ੍ਰੇਨ ਤੇ ਰੋਕਣੀ ਹੋਈ ਰੋਕਣੀ ਹੈ, ਪੈ ਜਾਓ ਪਟੜੀ ਤੇ, ਪੈ ਗਏ। ਕਹਿੰਦੇ ਟ੍ਰੇਨ ਰੋਕਣੀ, ਪਹਿਲੇ ਨੰਬਰ ਤੇ ਮਹੰਤ ਕਰਮ ਸਿੰਘ, ਦੂਜੇ ਨੰਬਰ ਤੇ ਭਾਈ ਪ੍ਰਤਾਪ ਸਿੰਘ, ਮਗਰ ਸਾਰੀ ਸੰਗਤ ਅੱਗੇ ਆਪ ਲੱਗੇ। ਹੁਣ ਆਗੂ ਜੇ ਆਪ ਪਿੱਛੇ ਹਟ ਜਾਣ, ਲੋਕਾਂ ਨੂੰ ਅੱਗੇ ਲਾ ਦੇਣ, ਇਹ ਅੱਜ ਕੱਲ੍ਹ ਕਰਦੇ ਹੀ ਨੇ, ਬਿਆਨ ਦਾਗ ਦਿੰਦੇ ਨੇ, ਆਪ ਪਿੱਛੇ ਹਟ ਜਾਂਦੇ ਨੇ, ਬੜਾ ਕੁਝ ਕਰਦੇ, ਪਰ ਉਹ ਅੱਗੇ ਲੱਗੇ ਸੀ ਆਪ। ਗੁਰੂ ਗੋਬਿੰਦ ਸਿੰਘ ਵਰਗਾ ਜਥੇਦਾਰ ਆਗੂ ਲੱਭਣਾ ਹੀ ਨਹੀਂ ਕੋਈ, ਸਰਸਾ ਪਾਰ ਕਰਨ ਲੱਗੇ ਤਾਂ ਆਪ ਅੱਗੇ, ਆਨੰਦਪੁਰ ਸਾਹਿਬ ਛੱਡਣ ਲੱਗੇ ਤਾਂ ਆਪ ਅੱਗੇ, ਚਮਕੌਰ ਦੀ ਗੜੀ ਵਿੱਚ ਸ਼ਹੀਦ ਹੋਣ ਦੀ ਵਾਰੀ ਆਈ ਤਾਂ ਤਿਆਰੀ ਕਰ ਲਈ, ਕਹਿੰਦੇ ਮੈਂ ਜਾਣਾ। ਉਹ ਤੇ ਸੰਗਤ ਨੇ ਬੇਨਤੀ ਕੀਤੀ ਸੀ, ਮਹਾਰਾਜ ਸਾਡੇ ਅਰਗੇ ਤੁਹਾਨੂੰ ਬੜੇ ਲੱਭ ਪੈਣਗੇ, ਤੁਹਾਡੇ ਅਰਗਾ ਨਹੀਂ ਅਸੀਂ ਲੱਭ ਸਕਦੇ, ਚਲੇ ਜਾਓ ਗੜੀ ਛੱਡ ਕੇ। ਆਗੂ ਤਕੜੇ ਸੀ ਪਹਿਲੇ ਸਮਿਆਂ ਦੇ ਵਿੱਚ ਗੁਰਮੁਖੋ, ਹੋਇਆ ਕਿ ਪੈ ਜਾਓ ਭਾਈ ਪਟੜੀ ਤੇ, ਪੈ ਗਏ। ਵਿੱਚ ਇੱਕ ਬੀਬੀ ਨਿੱਕਾ ਜਿਹਾ ਸਾਲਕ ਦਾ ਬੱਚਾ ਲੈ ਕੇ ਬੈਠੀ ਹੈ। ਇੱਕ ਨੇ ਆਖਿਆ ਬੀਬੀ ਤੂੰ ਬੱਚਾ ਵੇਖ, ਬੱਚਾ ਸਾਲ ਦਾ ਹੀ ਹੈ ਤੇਰੇ ਕੋਲ, ਤੂੰ ਕਾਹਦੇ ਵਾਸਤੇ ਬਹਿ ਗਈ ਇੱਥੇ, ਤੂੰ ਖੜੀ ਹੋ ਜਾ। ਕਹਿਣ ਲੱਗੀ ਮੇਰੇ ਤੋਂ ਬਾਅਦ ਕੀ ਪਤਾ ਮੇਰਾ ਪੁੱਤਰ ਕਿਹੜੇ ਪਾਸੇ ਜਾਏਗਾ, ਚੰਗਾ ਗੁਰੂ ਕੇ ਲੇਖੇ ਲੱਗ ਜਾ, ਨਾਲ ਹੀ ਜਾਵੇ ਮੇਰੇ ਪੰਜਾ ਸਾਹਿਬ। ਫਿਰ ਆਈ ਟ੍ਰੇਨ, ਉਹ ਕਹਿੰਦੇ ਉੱਠ ਪੈਣਗੇ, ਪਰ ਨਹੀਂ ਉੱਠੇ। ਸਭ ਤੋਂ ਪਹਿਲਾਂ ਮਹੰਤ ਕਰਮ ਸਿੰਘ, ਫਿਰ ਭਾਈ ਪ੍ਰਤਾਪ ਸਿੰਘ ਨੂੰ ਲਤਾੜਦੀ ਹੋਈ ਲੰਘ ਗਈ। ਚਾਰ ਸਿੰਘ ਹੋਰ ਜ਼ਖਮੀ ਹੋਏ ਸੀ ਬੁਰੀ ਤਰ੍ਹਾਂ, ਦੋ ਸਿੰਘ ਉੱਥੇ ਸ਼ਹੀਦ ਹੋਏ ਸੀ। ਲੱਗ ਗਈਆਂ ਸੀ ਬ੍ਰੇਕਾਂ ਆਪੇ, ਗਾਡੀ ਰੱਤ ਖਾਲਸੇ, ਆਪਣੇ ਆਪ ਕਹਿੰਦੇ ਬ੍ਰੇਕ ਲੱਗ ਗਈ, ਟ੍ਰੇਨ ਜਾਮ ਹੋ ਗਈ, ਅੱਗੇ ਜਾ ਹੀ ਨਹੀਂ ਸਕੀ। ਦੋ ਸ਼ਹੀਦ ਹੋਏ, ਚਾਰ ਜ਼ਖਮੀ ਹੋਏ, ਬਾਕੀ ਸੰਗਤ ਜਦੋਂ ਇੱਕਦਮ ਉੱਠ ਪਈ ਤੇ ਮਹੰਤ ਕਰਮ ਸਿੰਘ ਤੇ ਭਾਈ ਪ੍ਰਤਾਪ ਸਿੰਘ ਦੀ ਜਾਨ ਨਿਕਲ ਰਹੀ ਸੀ, ਆਖਰੀ ਸਾਹਾਂ ਤੇ ਸੀ। ਕਹਿੰਦੇ ਅੰਤਮ ਇੱਛਾ, ਕਹਿੰਦੇ ਉਹਨਾਂ ਸਿੰਘਾਂ ਦੇ ਦਰਸ਼ਨ ਕਰਾ ਦਿਓ ਜਿਹੜੇ ਜਾ ਰਹੇ। ਗੁਰਮੁਖੋ ਸੇਵਾਦਾਰ ਤੇ ਇਹੋ ਜਿਹੇ ਹੁੰਦੇ ਨੇ। ਉੱਥੇ ਫਿਰ ਉਹ ਸਟੇਸ਼ਨ ਮਾਸਟਰ ਸੀ ਨਾ ਜਿਹੜਾ, ਉਹਦੀਆਂ ਅੱਖਾਂ ਚੋਂ ਵੀ ਪਾਣੀ ਆ ਗਿਆ।
ਸਿਰ ਆਪਣੇ ਆਪ ਚੁੱਕ ਜਾਵੇ, ਖਾਲਸੇ ਦੀ ਸੇਵਾ ਵੇਖੀਏ, ਸਿਰ ਆਪਣੇ ਆਪ ਚੁੱਕ ਜਾਵੇ, ਖਾਲਸੇ ਦੀ ਸੇਵਾ ਵੇਖੀਏ, ਸਿਰ ਆਪਣੇ ਆਪ ਚੁੱਕ ਜਾਵੇ, ਖਾਲਸੇ ਦੀ ਸੇਵਾ ਵੇਖੀਏ, ਖਾਲਸੇ ਦੀ ਸੇਵਾ।
ਦਾਰ ਇੰਨੀ ਸੇਵਾ ਕਰਦੇ ਸੀ ਕਿ ਵੇਖਣ ਵਾਲਿਆਂ ਦੇ ਜ਼ਾਲਮ ਜਰਵਾਣਿਆਂ ਦੇ ਵੀ ਸਿਰ ਝੁੱਕ ਜਾਂਦੇ ਸੀ ਕਿ ਸਿੱਖਾਂ ਵਰਗਾ ਸੇਵਾਦਾਰ ਕੋਈ ਨਹੀਂ। ਜਿੰਨੀ ਭੱਜ ਭੱਜ ਕੇ ਇਹ ਸੇਵਾ ਕਰ ਸਕਦੇ ਆ ਇੰਨੀ ਸੇਵਾ ਨਹੀਂ ਕਰ ਸਕਦਾ ਕੋਈ। ਸੇਵਾ ਵਾਸਤੇ ਸਿਰ ਧੜ ਦੀ ਬਾਜੀ ਲਗਾ ਦੇਣੀ ਇਹ ਖਾਲਸੇ ਦੇ ਹੀ ਹਿੱਸੇ ਆਇਆ ਗੁਰਮੁਖੋ। ਇੰਨਾ ਚਾਅ ਸੇਵਾ ਦਾ ਵੀ ਜਿਹੜੇ ਜਾ ਰਹੇ ਨੇ ਇਹਨਾਂ ਦੀ ਸੇਵਾ ਕਰਨੀ ਹੈ। ਇਹ ਕਹਿੰਦੇ ਆ ਸੇਵਾ ਇਹ ਹੁੰਦੀ ਹੈ ਸੇਵਾ ਗੁਰਮੁਖੋ। ਸਾਹਿਬ ਗੁਰੂ ਗੋਬਿੰਦ ਸਿੰਘ ਮਹਾਰਾਜ ਕਹਿਣ ਲੱਗੇ ਕੀਰਤੀਆ ਤੇਰਾ ਪਿਤਾ ਸੇਵਾਦਾਰ ਜ਼ਰੂਰ ਸੀ ਸੋਭਾ ਰਾਮ ਪਰ ਦਿਖਾਵਾ ਬਹੁਤਾ ਸੀ ਅੰਦਰੋਂ ਸੇਵਾ ਘੱਟ ਕਰਦਾ ਸੀ। ਮਹਾਰਾਜ ਸੱਚੇ ਪਾਤਸ਼ਾਹ ਮੇਰਾ ਪਿਓ ਫਿਰ ਰਿੱਛ ਕਿਉਂ ਬਣਿਆ? ਧਿਆਨ ਦੇਣਾ ਸੰਗਤ ਜੀ। ਕਹਿੰਦਾ ਮੇਰਾ ਪਿਓ ਰਿੱਛ ਕਿਉਂ ਬਣਿਆ? ਸੱਚੇ ਪਾਤਸ਼ਾਹ ਕਹਿੰਦੇ ਨੇ ਇੱਕ ਵਾਰੀ ਦੇਗ ਵਰਤਾਰਿਆ ਸੀ ਇੱਕ ਪਿਆਰ ਵਾਲਾ ਚੜ੍ਹਦੀ ਕਲਾ ਵਾਲਾ ਗੁਰਸਿੱਖ ਗੱਡੇ ਲੈ ਕੇ ਜਾ ਰਿਹਾ ਸੀ। ਲੰਘਦੇ ਲੰਘਦੇ ਨੇ ਸੋਚਿਆ ਗੁਰੂ ਤੇਗ ਬਹਾਦਰ ਸਾਹਿਬ ਦਾ ਦਰਬਾਰ ਲੱਗਿਆ ਮੱਥਾ ਟੇਕ ਜਾਵਾਂ ਦੇਗ ਲੈ ਜਾਈਏ ਪ੍ਰਸ਼ਾਦ। ਉਹ ਪ੍ਰਸ਼ਾਦ ਲੈਣ ਆ ਗਿਆ ਤੇਰੇ ਪਿਓ ਦੀ ਉਹਦੇ ਨਾਲ ਲੱਗਦੀ ਸੀ ਅੰਦਰੂਨੀ ਰੰਜਿਸ਼ਾਂ ਸਾਨੂੰ ਘਰ ਹੀ ਛੱਡਣੀਆਂ ਚਾਹੀਦੀਆਂ ਇੱਥੇ ਗੁਰੂ ਘਰ 'ਚ ਕੋਈ ਦੁਸ਼ਮਣੀ। ਕਈ ਵਾਰੀ ਦੀਵਾਨਾਂ 'ਚ ਵੀ ਪਾਲਟੀਆਂ ਬਣਾ ਲੈਂਦੇ ਨੇ ਉਹ ਫਲਾਣੀ ਪਾਲਟੀ ਲਵਾਊ ਦੀਵਾਨ ਦੂਜੇ ਕਰਨਗੇ ਆਹ ਕਰਨਗੇ ਨਹੀਂ ਗੁਰੂ ਘਰ ਵਿੱਚ ਛੱਡ ਦੇਣੀਆਂ ਚਾਹੀਦੀਆਂ ਨੇ ਸਭ ਦੁਸ਼ਮਣੀਆਂ ਸਭ ਪਾਲਟੀਆਂ ਖਤਮ ਕਰ ਦਿਓ ਇੱਥੇ ਕੋਈ ਰੰਜਿਸ਼ ਨਹੀਂ ਚਾਹੀਦੀ। ਤੇਰੇ ਪਿਓ ਦੀ ਲੱਗਦੀ ਸੀ ਉਹਦੇ ਨਾਲ ਸਾਰਿਆਂ ਨੂੰ ਪ੍ਰਸ਼ਾਦ ਦੇ ਦਿੱਤਾ ਜਦੋਂ ਉਹਦੀ ਵਾਰੀ ਆਈ ਦੂਜੇ ਪਾਸੇ ਚਲਿਆ ਗਿਆ ਉਹਨੂੰ ਦਿੱਤਾ ਹੀ ਨਹੀਂ ਪ੍ਰਸ਼ਾਦ। ਹੁਣ ਪ੍ਰਸ਼ਾਦ ਤੇ ਗੁਰੂ ਕਾ ਸਾਂਝਾ ਹੈ ਦੇਗ ਤੇ ਸਭ ਦੀ ਸਭ ਨੂੰ ਦੇਣ ਦਾ ਫਰਜ਼ ਬਣਦਾ ਹੈ ਉੱਥੇ ਉਹ ਆਪਣਾ ਬਗਾਨਾ ਸੋਚ ਗਿਆ ਉਹਨੂੰ ਪ੍ਰਸ਼ਾਦ ਹੀ ਨਹੀਂ ਦਿੱਤਾ ਉਹ ਘੁੰਮ ਕੇ ਦੂਜੇ ਪਾਸੇ ਗਿਆ ਭਾਈ ਸਾਹਿਬ ਪ੍ਰਸ਼ਾਦ ਦੇ ਦਿਓ ਮੇਰੇ ਗੱਡੇ ਲੰਘ ਚੱਲੇ ਆ ਬਹਿ ਜਾ ਟਿਕ ਕੇ। ਕਹਿੰਦਾ ਕੋਈ ਨਹੀਂ ਉਹ ਤੀਜੀ ਵਾਰੀ ਫੇਰ ਗਿਆ ਥੋੜਾ ਜਿਹਾ ਪ੍ਰਸ਼ਾਦ ਦੇ ਦਿਓ ਉਹ ਕਹਿੰਦੇ ਕਿਉਂ ਛਾਲਾ ਮਾਰੀ ਜਾਂਦਾ ਐਵੇਂ ਟੱਪੀ ਜਾਂਦਾ ਬਸ ਇੰਨੀ ਗੱਲ ਕਹਿਤੀ ਅੱਗੋਂ ਉਹਨੇ ਕਹਿਤਾ ਕਹਿੰਦੇ ਮੈਂ ਤੇ ਪ੍ਰਸ਼ਾਦ ਹੀ ਮੰਗਿਆ ਰਿੱਛ ਵਾਂਗੂ ਤੇ ਤੂੰ ਟੱਪਣ ਲੱਗ ਪਿਆ ਬਸ ਇੰਨਾ ਹੀ ਵਚਨ ਥੱਲੇ ਉਹ ਭੋਰਾ ਚੁੱਕਿਆ ਪ੍ਰਸ਼ਾਦ ਛੱਕ ਕੇ ਉਹ ਗੁਰੂ ਕਾ ਸਿੱਖ ਤੇ ਅੱਗੇ ਲੰਘ ਗਿਆ ਉਹ ਰਹਿੰਦਾ ਘਰ ਸੀ ਤੇਰਾ ਪਿਓ ਭਾਵੇਂ ਗੁਰਦੁਆਰੇ ਰਹਿੰਦਾ ਸੀ ਪਰ ਕਮਾਈ ਉਹਦੀ ਜ਼ਿਆਦਾ ਸੀ ਘਰ 'ਚ ਰਹਿਣ ਵਾਲੇ ਦੀ ਕਿਰਤੀ ਸੀ ਭਜਨ ਵੀ ਕਰਦਾ ਸੀ ਜੁੜਿਆ ਹੋਇਆ ਸੀ ਤੇਰਾ ਪਿਓ ਪੱਥਰ ਵਾਂਗੂ ਭਿੱਜਿਆ ਹੀ ਨਹੀਂ ਆਵੇਖ ਉਹ ਜਾਂਦਾ ਜਾਂਦਾ ਸਿੱਖ ਬਚਨ ਕਰ ਗਿਆ ਰਿੱਛ ਵਾਂਗੂ ਟੱਪ ਰਿਹਾ ਤੇ ਵੇਖ ਨੂੰ ਟੱਪਣਾ ਪੈ ਗਿਆ ਬਣਨਾ ਪੈ ਗਿਆ ਰਿੱਛ। ਉਹ ਨਾਮ ਜਪਣ ਵਾਲਾ ਭਜਨ ਕਰਨ ਵਾਲਾ ਸੀ ਕਹਿੰਦੇ ਹਰ ਜੀ ਵਸੈ ਸਾਧ ਕੀ ਰਸਨਾ ਕਹਿੰਦੇ ਰੱਬ ਸਾਧੂਆਂ ਦੀ ਰਸਨਾ ਤੇ ਵਸਦਾ ਕਿਉਂ ਵਸਦਾ ਕਿਉਂਕਿ ਉਹ ਨਾਮ ਜਪਦੇ ਨੇ ਤੇ ਨਾਮ ਹੀ ਪਰਮੇਸ਼ਰ ਜਿਹਦੀ ਰਸਨਾ ਤੇ ਨਾਮ ਰਹਿੰਦਾ ਹੈ ਹਰ ਵੇਲੇ ਵਾਹਿਗੁਰੂ 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 ਕਰਦਾ ਰਹਿੰਦਾ ਹੈ। ਗੱਲ ਮੈਂ ਕੱਪੜਿਆਂ ਦੀ ਨਹੀਂ ਕਰਦਾ ਵੀ ਉਹਨੇ ਚੋਲਾ ਪਾਇਆ ਜਾਂ ਪੱਗ ਗੋਲ ਬੰਨੀ ਹੈ ਉਹ ਕਿਹੋ ਜਿਹਾ ਵੀ ਹੋ ਸਕਦਾ ਘਰ 'ਚ ਰਵੇ ਜੇ ਰੱਬ ਰੱਬ ਕਰਦਾ ਹੈ ਤੇ ਰੱਬ ਉਹਦੀ ਰਸਨਾ ਤੇ ਹੀ ਹੈ ਨਾਮ ਜਪ ਰਿਹਾ ਨਾਮ ਹੀ ਰੱਬ ਹੈ।
ਉਹ ਵਸਦਾ ਹੈ ਪਰਮਾਤਮਾ ਸਾਧੂ ਦੀ ਰਸਨਾ
ਪਿਆਰਿਆਂ ਦੀ ਰਸਨਾ ਤੇ ਵਸਦਾ ਤੇ ਬਚਨ ਕਹਿਤਾ ਪੂਰਾ ਹੋ ਗਿਆ ਆ ਵੇਖ ਤੇਰਾ ਪਿਓ ਰਿੱਛ ਬਣਿਆ। ਕਹਿੰਦਾ ਮਰਦ ਸੇਵਾ ਵੀ ਬੜੀ ਕੀਤੀ ਸੀ ਕਹਿੰਦੇ ਇਸੇ ਕਰਕੇ ਤੇਦਾ ਨਾਚ ਵੇਖ ਰਿਹਾ ਅੱਜ ਤੱਕ ਨਾਚ ਵੇਖਦਿਆਂ ਵੇਖਿਆ ਸਾਨੂੰ ਕਦੇ ਅਸੀਂ ਨਾਚ ਵੇਖਿਆ ਕਿਸੇ ਦਾ? ਕਹਿੰਦੇ ਨਾਮ ਮਹਾਰਾਜ ਕਹਿੰਦੇ ਇਸੇ ਕਰਕੇ ਤੇ ਇਹਦਾ ਨਾਚ ਵੇਖ ਰਹੇ ਆ ਕਿਉਂਕਿ ਇਹਨੇ ਸੇਵਾ ਕੀਤੀ ਆ ਇਹਨੂੰ ਸੇਵਾ ਦਾ ਫਲ ਦੇਣਾ ਸੱਚੇ ਪਾਤਸ਼ਾਹ ਕਹਿੰਦੇ ਆ ਮਦਾਰੀ ਤੋਂ ਕਿੰਨੇ ਪੈਸੇ ਕਮਾ ਲੈਂਦਾ ਰੋਜ਼ ਮਹਾਰਾਜ ਇੰਨੇ ਕੁ ਬਣ ਜਾਂਦੇ ਆ ਰੋਜ਼ ਦੱਸਿਆ ਇਹਦੀ ਉਮਰ ਕਿੰਨੀ ਕੁ ਹੋਏਗੀ ਮਹਾਰਾਜ ਇੰਨੇ ਕੁ ਸਾਲ ਜਿਉਂ ਸਕਦਾ ਇੰਨੀ ਕੁ ਉਮਰ ਹੁੰਦੀ ਇਹਦੇ ਚ ਮਹਾਰਾਜ ਨੇ ਉਮਰ ਦਾ ਹਿਸਾਬ ਕਿਤਾਬ ਕਰਕੇ ਉਦੋਂ ਵੱਧ ਹੀ ਦੇ ਤੇ ਕਹਿੰਦੇ ਆਹ ਲੈ ਕਹਿੰਦੇ ਜੀ ਆਹ ਮਾਇਆ ਇੰਨੀ ਹੋਈ ਇੰਨਾ ਇੰਨੇ ਕੁ ਚਿਰ ਦਾ ਨਾਚ ਵੇਖਿਆ ਤੇ ਇੰਨੀ ਮਾਇਆ ਸੱਚੇ ਪਾਤਸ਼ਾਹ ਨੇ ਆਖਿਆ ਬਸ ਤੂੰ ਲੈ ਜਾ ਮਾਇਆ ਆਹ ਸਾਨੂੰ ਦੇ ਦੇ ਰਿੱਛ ਆਇਆ ਮਰਦ ਚਰਨਾਂ ਤੇ ਉਹਨੇ ਸੀਸ ਰੱਖਿਆ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਮਰਦ ਨੇ ਆਪਣਾ ਪਵਿੱਤਰ ਹੱਥ ਉਹਦੇ ਸਿਰ ਦੇ ਉੱਪਰ ਲਾਇਆ ਉੱਥੇ ਜਾਨ ਨਿਕਲ ਗਈ ਕਹਿੰਦੇ ਲੈ ਆਹ ਸੇਵਾ ਦਾ ਫਲ ਤੇਰਾ ਪਿਓ ਸੱਚਖੰਡ ਚੱਲਿਆ ਪਰ ਇਹਨੂੰ ਵੀ ਨਖਿੱਧ ਜੂਨੀ ਵਿੱਚ ਆਉਣਾ ਪੈ ਗਿਆ ਸੇਵਾ ਕੀਤੀ ਸੀ ਪਰ ਮਨੋ ਨਹੀਂ ਸੇਵਾਦਾਰ ਬਣੀਏ ਪਰ ਪ੍ਰੇਮ ਨਾਲ ਸੇਵਾ ਕਰੀਏ ਮਿੱਠਾ ਬੋਲੀਏ ਸੇਵਾ ਕਮਾਈਏ ਮਿੱਠੇ ਮਿੱਠਾ ਬੋਲਣਾ ਤੇ ਨੀਵੇਂ ਹੋ ਕੇ ਰਹਿਣਾ ਗੁਰਮੁਖੋ ਤਾਂ ਦੀ ਬਖਸ਼ਿਸ਼ ਹੁੰਦੀ ਹੈ
ਉਹ ਕੋਈ ਬਚਣੇ ਦਾ ਯਤਨ ਬਣਾ ਲੈ
ਬਚਨ ਕਰ ਕੋਈ ਬਚਨ ਦਾ ਉਪਾਅ ਕਰਨਾ ਹੈ ਨਹੀਂ ਤੇ ਨਖਿੱਧ ਜੂਨਾਂ ਵਿੱਚ ਭਟਕਣਾ ਪੈ ਗਿਆ ਫਿਰ ਔਖਾ ਹੋ ਜਾਣਾ
ਕੋਈ ਬਚਣੇ ਦਾ ਯਤਨ ਬਣਾ ਲੈ ਘਰ ਘਰ ਪੈ ਜੂ ਨੱਚ
ਗਵਨ ਮਟਾਇਆ ਕਹਿੰਦੇ ਗੁਰੂ ਘਰ ਵਿੱਚ ਜਦੋਂ ਜਨਮ ਹੋ ਜਾਂਦਾ ਤੇ ਆਵਾਗਮਨ ਆਪਣੇ ਆਪ ਮਿਟ ਜਾਂਦਾ।
ਆਉਣੀ ਜਾਣੀ ਮੁੱਕ ਜਾਂਦੀ ਹੈ। 84 ਲੱਖ ਜੂਨਾਂ ਵਿੱਚ ਭਟਕਣਾ ਨਹੀਂ ਪੈਂਦਾ। ਸਤ ਸੰਗਤ ਜੀ, ਮਹਾਰਾਜ ਸੱਚੇ ਪਾਤਸ਼ਾਹ ਨੇ ਸਮਾਂ ਬਖਸ਼ਿਆ, ਮਨੁੱਖਾ ਸਰੀਰ ਮਿਲਿਆ, ਸਿੱਖਾਂ ਦੇ ਘਰਾਣਿਆਂ 'ਚ ਜਨਮ ਹੋਏ ਨੇ ਤੇ ਪੂਰਾ ਲਾਹਾ ਲਈ, ਸੇਵਾ ਵੀ ਤੇ ਸਿਮਰਨ ਵੀ। ਬਾਬੇ ਦੀਪ ਸਿੰਘ ਸਾਹਿਬ ਜੀ ਨੇ ਸੀਸ ਤਲੀ ਉੱਤੇ ਰੱਖਿਆ। ਅੱਜ ਤਲੀਆਂ ਤੇ ਸੀਸ ਰੱਖਣੇ ਵੱਡੀਆਂ ਗੱਲਾਂ ਨੇ। ਤਲੀਆਂ ਦਾ ਬੁੱਕ ਬਣਾ ਕੇ ਅਸੀਂ ਪੰਜ ਪਿਆਰਿਆਂ ਤੋਂ ਅੰਮ੍ਰਿਤੀ ਲੈ ਲਈਏ, ਇਹੀ ਬੜੀ ਵੱਡੀ ਗੱਲ ਹੋਏ। ਇਹੀ ਬੜੀ ਵੱਡੀ ਗੱਲ ਆ, ਅਸੀਂ ਅੰਮ੍ਰਿਤੀ ਛਕ ਲਈਏ ਗੁਰਮੁਖੋ। ਜਿਨ੍ਹਾਂ ਨੇ ਛਕਿਆ ਅੱਜ ਭਾਗਾਂ ਵਾਲੇ ਨੇ, ਜਿਹੜੇ ਰਹਿ ਗਏ ਨੇ ਉਹ ਜ਼ਰੂਰ ਤਿਆਰੀ ਕਰਨ। ਸਾਰੇ ਨਗਰ ਨਿਵਾਸੀਆਂ ਦਾ, ਖੇਤਲਾ ਨਗਰ ਨਿਵਾਸੀਆਂ ਦਾ, ਇਲਾਕੇ ਦੀ ਸੰਗਤ ਦਾ ਧੰਨਵਾਦ। ਦਿੜਬੇ ਵਾਲੇ ਪਹਿਲਾਂ ਵੀ ਗਏ ਆ, ਹੁਣ ਵੀ ਕਹਿੰਦੇ ਸੀ, ਅੱਜ ਵੀ ਕੱਲ ਵੀ ਸਮਾਗਮ ਦਿੜਬੇ ਸ਼ਹਿਰ ਚ ਰੱਖਿਆ ਜਾਵੇ। ਹੁਣ ਤੇ ਸਮਾਂ ਨਹੀਂ, ਇਹਨਾਂ ਮਹੀਨਿਆਂ ਵਿੱਚ ਆਉਣ ਵਾਲੇ 5-4-6 ਮਹੀਨਿਆਂ ਤੱਕ ਕੋਸ਼ਿਸ਼ ਕਰਾਂਗੇ। ਵਿਦੇਸ਼ਾਂ ਵਿੱਚ ਵੀ ਅਮੈਰੀਕਾ, ਕਨੇਡਾ, ਇੰਗਲੈਂਡ, ਸਾਰਿਆਂ ਦੇਸ਼ਾਂ 'ਚ ਥੋੜਾ ਥੋੜਾ ਸਮਾਂ ਦਿੱਤਾ ਹੋਇਆ ਆ, ਤੋ ਵਿੱਚ ਦੀ ਸਮਾਂ ਕੱਢ ਕੇ ਸ਼ਹਿਰ ਦਿੜਬੇ ਵਿੱਚ ਜ਼ਰੂਰ ਦੀਵਾਨ ਦਿੱਤੇ ਜਾਣਗੇ। ਤੇ ਇਲਾਕੇ ਦੇ ਸਾਰਾ ਇਲਾਕਾ ਉੱਥੇ ਪਹੁੰਚ ਕੇ ਲਾਹਾ ਲਵੇ, ਇਸ਼ਤਿਹਾਰਾਂ ਰਾਹੀਂ ਆਪ ਜੀ ਨੂੰ ਪਤਾ ਲੱਗੇਗਾ। ਸ਼ਹਿਰ ਵਿੱਚ ਜ਼ਰੂਰ ਸਮਾਗਮ ਇੱਕ ਰੱਖਾਂਗੇ, ਜਦੋਂ ਵੀ ਟਾਈਮ ਲੱਗਿਆ ਰਾਤ ਦੇ ਦੀਵਾਨ ਰੱਖਾਂਗੇ, ਕਿਉਂਕਿ ਦਿਨੇ ਓਨਾ ਆਨੰਦ ਨਹੀਂ ਆਉਂਦਾ। ਮੈਂ ਕੱਲ੍ਹ ਵੀ ਅਰਜ਼ ਕੀਤੀ ਸੀ, ਹਮੇਸ਼ਾ ਹੀ ਇਹ ਕੋਸ਼ਿਸ਼ ਕਰੀ ਦੀ ਵੀ ਰਾਤ ਦੇ ਦੀਵਾਨ ਨਹੀਂ ਲੱਗਣ, ਦਿਨ ਦੇ ਦੀਵਾਨਾਂ ਤੇ। ਉਹ ਹੁਣ ਧੁੱਪ ਵੀ ਆ, ਓਨਾ ਪੰਡਾਲ ਵੀ ਨਹੀਂ ਪੂਰਾ ਕਵਰ ਹੋ ਸਕਦਾ, ਛੱਤਿਆ ਨਹੀਂ ਜਾਂਦਾ, ਫਿਰ ਗਰਮੀ ਵੀ ਹੁਣ ਮੌਸਮ ਬਦਲ ਗਿਆ, ਤੇ ਰਾਤ ਦੇ ਦੀਵਾਨ ਵਿੱਚ ਸਮਾਂ ਖੁੱਲ੍ਹਾ ਹੁੰਦਾ। ਭਾਵੇਂ 12 ਵੱਜ ਜਾਣ, 1 ਵੱਜ ਜਾਵੇ, ਇਕਾਗਰਤਾ ਬਹੁਤ ਹੁੰਦੀ ਹੈ, ਡਬਲ ਆਨੰਦ ਆਉਂਦਾ ਰਾਤ ਦੇ ਦੀਵਾਨ ਦਾ। ਸੋ ਇਸ ਕਰਕੇ ਸ਼ਹਿਰ ਵਿੱਚ ਦਿੜਵੇ ਵਿੱਚ ਜੇ ਦੀਵਾਨ ਰੱਖੇ ਤੇ ਰਾਤ ਦੇ ਰੱਖਾਂਗੇ, ਦਿਨ ਦੇ ਨਹੀਂ। ਬਾਕੀ ਇੱਥੇ ਬਹੁਤ ਵੱਡੀ ਤਾਦਾਦ ਵਿੱਚ ਆਪ ਜੀ ਦੇ ਹਾਜ਼ਰੀ ਭਰੀ ਹੈ। ਗੁਰੂ ਕੇ ਦਰਬਾਰ ਏਦਾਂ ਹੀ ਸਜਣੇ ਚਾਹੀਦੇ ਨੇ ਤੇ ਏਦਾਂ ਹੀ ਵੱਡੇ ਵੱਡੇ ਇਕੱਠ ਹੋਣੇ ਚਾਹੀਦੇ ਆ। ਜੇ ਸਤਿਗੁਰੂ ਬੜੇ ਵੱਡੇ ਨੇ ਤੇ ਗੁਰੂ ਕਾ ਦਰਬਾਰ ਵੀ ਵੱਡਾ ਸਾਰਾ ਹੀ ਹੋਵੇ ਤੇ ਫਿਰ ਹੀ ਸੋਹਣਾ ਲੱਗਦਾ, ਐਡੂ ਥੱਲੇ ਪੰਡਾਲ ਵੀ ਸੋਹਣਾ ਨਹੀਂ ਲੱਗਦਾ ਲੱਗਿਆ ਹੋਇਆ। ਸੋ ਏਦਾਂ ਦਾ ਦਰਬਾਰ ਹੋਵੇ ਤੇ ਤਦ ਹੀ ਫੱਬਦਾ ਸਤਿਗੁਰ ਦਾ ਦਰਬਾਰ। ਸੋ ਸਤਿਗੁਰੂ ਸੱਚੇ ਪਾਤਸ਼ਾਹ ਮੇਹਰ ਰੱਖਣ, ਜਿਹੜੇ ਜੁੜ ਗਏ ਹੋ ਭਾਗਾਂ ਵਾਲੇ ਹੋ, ਜਿਹੜੇ ਨਹੀਂ ਜੁੜੇ ਮਨ ਬਣਾਓ। ਗੁਰਦੁਆਰਾ ਪਰਮੇਸ਼ਰ ਦੁਆਰ ਸਾਹਿਬ ਸੇਖੂਪੁਰ ਤੁਹਾਨੂੰ ਸਭ ਨੂੰ ਪਤਾ ਹੈ, ਬਹੁਤਾ ਦੂਰ ਨਹੀਂ, ਨੇੜੇ ਹੀ ਪੈਂਦਾ। ਆਹ ਪਾਤੜਾ ਤੋਂ ਮੇਨ ਰੋਡ ਬੜਾ ਸੋਹਣਾ ਬਣ ਗਿਆ ਪਟਿਆਲੇ ਤੱਕ, ਤੇ ਜਿਹੜੀ ਸੰਗਤ ਜਾਣ ਵਾਲੀ ਹੈ ਸਾਰਿਆਂ ਨੂੰ ਪਤਾ, ਸੰਗਰਾਮ ਦੇ ਦੀਵਾਨ ਤੇ ਸੰਗਤ ਹਾਜ਼ਰੀ ਭਰਦੀ ਹੈ ਹਰ ਮਹੀਨੇ। ਹਰ ਮਹੀਨੇ ਦੀਵਾਨ ਇੱਕ ਵੀ ਸੁਣ ਲਓ ਮਹੀਨੇ ਵਿੱਚ, ਫਿਰ ਵੀ ਮਨ ਜੁੜਿਆ ਰਹਿੰਦਾ। ਤੇ ਸਾਧ ਸੰਗਤ ਜੀ, ਜੇ 30 ਦਿਨ ਕੰਮ ਕਰਕੇ ਨਹੀਂ ਸਰਦਾ, ਸਰਨਾ ਇੱਕ ਦਿਨ ਨਾਲ ਵੀ ਨਹੀਂ। ਸਾਰੀ ਸੰਗਤ ਨੂੰ ਬੇਨਤੀ ਹੈ, ਜਿਨ੍ਹਾਂ ਕੋਲ ਆਪਣੇ ਵਹੀਕਲ ਨੇ, ਗੱਡੀਆਂ ਨੇ ਜਾਂ ਮੋਟਰਸਾਈਕਲ ਜਾਂ ਸਾਧਨ ਹਨ, ਉਹ ਜ਼ਰੂਰ ਸੰਗਰਾਂਦ ਤੇ ਪਹੁੰਚ ਕੇ ਦੀਵਾਨ ਚ ਲਾਹਾ ਲਿਆ ਕਰੋ। ਹਰ ਸੰਗਰਾਂਦ ਤੇ ਹੀ ਅੰਮ੍ਰਿਤ ਦਾ ਬਾਟਾ ਤਿਆਰ ਹੁੰਦਾ। ਇਸੇ ਤਰ੍ਹਾਂ ਅੰਮ੍ਰਿਤ ਸੰਚਾਰ ਰਾਤ ਦੇ ਦੀਵਾਨ ਚ ਹੁੰਦਾ, 5 ਵਜੇ ਸ਼ਾਮ ਨੂੰ ਅੰਮ੍ਰਿਤ ਦਾ ਬਾਟਾ ਤਿਆਰ ਹੁੰਦਾ। 1-2-4 ਜਿੰਨੇ ਤਿਆਰ ਹੋਣ ਉਹਨਾਂ ਨੂੰ ਅੰਮ੍ਰਿਤ ਛਕਣ ਵਾਸਤੇ ਸ਼ਾਮ ਨੂੰ 5 ਵਜੇ ਲੈ ਕੇ ਆਓ। ਮੈਂ ਉਹ ਵੀ ਗੁਰਮੁਖ ਪਿਆਰੇ ਤੁਹਾਨੂੰ ਵਿਖਾ ਸਕਣਾ ਵਾ, ਜਿਨ੍ਹਾਂ ਨੇ 1800 ਨੂੰ ਇਕੱਲੇ ਇਕੱਲੇ ਨੇ ਘਰਾਂ ਚ ਰਹਿੰਦਿਆਂ ਹੋਇਆ ਨਹੀਂ ਅੰਮ੍ਰਿਤ ਛਕਾਇਆ, 1800 ਫਰਾਨੀ ਉਹ ਇੰਨੀ ਦਿਨ ਰਾਤ ਮਿਹਨਤ ਕਰਦੇ ਆ, ਉਹਨਾਂ ਨੂੰ ਪਤਾ ਸਾਡੀ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਪ੍ਰਤੀ ਵੀ ਸਾਡਾ ਕੋਈ ਫਰਜ਼ ਆ, ਡਿਊਟੀ ਹੈ ਸਾਡੀ, ਅਸੀਂ ਅੰਮ੍ਰਿਤ ਵੀ ਛਕਾਈਏ। ਘਰ ਘਰ ਜਾ ਕੇ ਪਿਆਰ ਨਾਲ ਹੱਥ ਜੋੜ ਜੋੜ ਬੇਨਤੀਆਂ ਕਰਦੇ ਆ, ਸਮਝਾਉਂਦੇ ਆ। ਔਰ ਕਈ ਏਦਾਂ ਦੇ ਗੁਰਸਿੱਖ ਅੱਗੇ ਤੋਂ ਅੱਗੇ ਜਿਹੜੇ ਪ੍ਰਚਾਰ ਕਰਦੇ ਆ, ਰਾਤ ਦੇ ਦੀਵਾਨ ਪਿੰਡ ਸਠਿਆਲਾ ਬਾਬਾ ਬਕਾਲਾ ਸਾਹਿਬ ਦੇ ਨੇੜੇ, ਜੋ ਇੱਥੋਂ ਕਿ 300 ਕਿਲੋਮੀਟਰ ਦੇ ਤਕਰੀਬਨ 300 ਕਿਲੋਮੀਟਰ ਦੇ ਲਗਭਗ ਪੈਂਦਾ ਆ, ਉੱਥੇ ਦੀਵਾਨ ਅੱਜ ਸ਼ੁਰੂ ਹੋਣਗੇ ਰਾਤ ਦੇ। ਸੋ ਆਪ ਜੀ ਦੇ ਇਲਾਕੇ ਵਿੱਚ ਜਿੱਥੇ ਵੀ ਕਿਤੇ ਪ੍ਰੋਗਰਾਮ ਆਏ, ਸ਼ਹਿਰ ਸੁਨਾਮ ਵਿੱਚ ਦੀਵਾਨ ਆਉਣੇ ਨੇ ਅਗਲੇ ਮਈ ਮਹੀਨੇ ਵਿੱਚ। ਸੋ ਬਾਕੀ ਜਿੱਥੇ ਵੀ ਕਿਤੇ ਸਮਾਂ ਬਣੇ ਲਾਹਾ ਲੈਣਾ। ਐਦਕੀ ਸੰਗਰਾਂਦ 14 ਮਾਰਚ ਦੀ ਆ ਰਹੀ ਹੈ, ਸੰਗਰਾਂਦ ਵਾਲੇ ਦਿਨ ਪਹੁੰਚ ਕੇ ਸੰਗਤ ਲਾਹਾ ਪ੍ਰਾਪਤ ਕਰ ਸਕਦੀ ਹੈ। ਜ਼ਰੂਰੀ ਹੁਣ ਬੇਨਤੀ ਇਹ ਹੈ ਵੀ ਜਿੰਨਾ ਚਿਰ ਗੁਰੂ ਸਾਹਿਬ ਜੀ ਇੱਥੇ ਹਨ ਉਹਨਾਂ ਚਿਰ ਉੱਠ ਕੇ ਨਾ ਜਾਇਓ। ਮਹਾਰਾਜ ਸਾਹਿਬ ਅੱਗੇ ਅੱਗੇ ਜਾਣਗੇ, ਸਾਧ ਸੰਗਤ ਜੀ ਆਪਾਂ ਸਾਰੇ ਬਾਅਦ 'ਚ ਚੱਲਾਂਗੇ, ਕਾਲ ਨਾ ਕਰਨੀ। ਗੁਰੂ ਸਾਹਿਬ ਜੀ ਦਾ ਅਦਬ ਸਤਿਕਾਰ ਮੁੱਖ ਰੱਖਣਾ, ਬਾਕੀ ਲੰਗਰ ਪ੍ਰਸ਼ਾਦਾ ਸਾਰਿਆਂ ਨੇ ਪਿਆਰ ਨਾਲ ਛਕ ਕੇ ਜਾਣਾ, ਸਤਿਗੁਰੂ ਸਾਹਿਬ ਦਾ ਪੂਰਾ ਅਦਬ ਸਤਿਕਾਰ ਕਰਨਾ। ਪਿੰਡਾਂ ਵਿੱਚ ਬੇਨਤੀ ਕਰਾਂਗਾ, ਜਿੱਥੋਂ ਜਿੱਥੋਂ ਸੰਗਤ ਆਈ ਹੈ ਸਾਰੇ ਪਿੰਡਾਂ ਵਿੱਚ ਆਪਣੇ ਆਪਣੇ ਗੁਰਦੁਆਰੇ ਮੱਥਾ ਟੇਕਣ ਜਾਇਆ ਕਰੋ। ਅੰਮ੍ਰਿਤਸਰ ਜਾਣ ਨੂੰ ਤਿਆਰ ਆ ਅਸੀਂ, ਹੇਮਕੁੰਡ ਸਾਹਿਬ ਜਾਣ ਨੂੰ ਤਿਆਰ ਆ, ਪਿੰਡ ਵਾਲਾ ਗੁਰਦੁਆਰਾ ਵੇਖਿਆ ਵੀ ਨਹੀਂ ਵੀ ਅੰਦਰੋਂ ਕਿੱਦਾਂ ਦਾ ਬਣਿਆ ਹੋਇਆ, ਫਿਰ ਕੀ ਫਾਇਦਾ। ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਉਹੀ ਨੇ, ਤੀਰਥਾਂ ਤੇ ਜਾਓ ਕੋਈ ਮਾੜੀ ਗੱਲ ਨਹੀਂ, ਪਰ ਪਿੰਡ ਵਾਲੇ ਗੁਰਦੁਆਰੇ ਵੀ ਮੱਥਾ ਟੇਕੋ। ਹਰ ਇੱਕ ਪਿੰਡ ਵਿੱਚ ਇੱਕ ਇੱਕ ਦੋ ਦੋ ਗੁਰਦੁਆਰੇ ਬਣੇ ਹੋਏ ਨੇ। ਮੈਂ ਆਪ ਜੀ ਦੇ ਚਰਨਾਂ ਚਰਜ ਕਰਾਂਗਾ ਅੱਜ ਇਸ ਦੀਵਾਨ ਵਿੱਚੋਂ, ਇਹ ਗੱਲ ਪੱਲੇ ਬੰਨ ਕੇ ਲੈ ਜਾਓ ਕਿ ਅਸੀਂ ਜੋ ਮਰਜ਼ੀ ਹੋਵੇ, ਮੀਂਹ ਹੋਵੇ, ਹਨੇਰੀ ਹੋਵੇ, ਗਰਮੀ ਹੋਵੇ, ਸਰਦੀ ਹੋਵੇ, ਕੋਈ ਬਹੁਤੀ ਵਾਦ ਘਾਟ ਹੋ ਜਾਏ ਤੇ ਵੱਖਰੀ ਗੱਲ ਹੈ, ਗੁਰਦੁਆਰੇ ਜਾ ਕੇ ਮੱਥਾ ਟੇਕ ਕੇ ਬਾਕੀ ਕੰਮ ਬਾਅਦ ਚ ਕਰਾਂਗੇ। ਆਖੋ ਸਤਨਾਮ ਵੀ ਗੁਰਦੁਆਰੇ ਮੱਥਾ ਟੇਕਣਾ ਹੀ ਟੇਕ। ਪਾਤੜਾਂ ਦੇ ਨੇੜੇ ਜਾਈ ਜਾਓਗੇ ਦਿੜਬਾ ਤੇ ਆਪੇ ਹੀ ਦੂਰ ਹੋ ਜਾਣਾ, ਫਿਰ ਜਿਵੇਂ ਦਿੜਬੇ ਦੇ ਨੇੜੇ ਜਾਈ ਤਾਂ ਪਾਤੜਾਂ ਆਪੇ ਦੂਰ 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 ਹੋਈ ਜਾਂਦਾ, ਜਿਵੇਂ ਜਿਵੇਂ ਅਸੀਂ ਗੁਰੂ ਦੇ ਨੇੜੇ 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 ਜਾਈ ਜਾਵਾਂਗੇ ਠੇਕੇ ਆਪੇ ਹੀ ਦੂਰ ਹੋ ਜਾਣਗੇ, ਮਨਮੱਤ ਆਪੇ ਹੀ ਦੂਰ ਹੋ ਜਾਂਦੀ ਹੈ। ਜਾਈਏ ਤੇ ਸਹੀ, ਗੁਰਦੁਆਰੇ ਅਸੀਂ ਵਿਖਾਣ ਵਾਸਤੇ ਥੋੜਾ ਬਣਾਏ ਨੇ। ਮੈਂ ਕੱਲ ਵੀ ਅਰਜ਼ ਕੀਤੀ ਸੀ ਇੱਥੇ ਨੇੜੇ ਦੀਵਾਨ ਜਦੋਂ ਛਾਜਰੀ ਲੱਗੇ ਨੇ ਉੱਥੇ ਵੀ ਅਰਜ਼ ਕੀਤੀ ਸੀ ਗੁਰਦੁਆਰੇ ਤੇ, ਅਸੀਂ ਜੀ 50 ਲੱਖ ਲਾਇਆ। ਬੱਲੇ ਬੱਲੇ, ਗੁਰਦੁਆਰਾ ਬੜਾ ਵੱਡਾ, ਮੱਥਾ ਟੇਕਣ ਵਾਲੇ 5 ਵੀ ਨਹੀਂ ਸਵੇਰੇ, ਗੁਰਦੁਆਰੇ ਨਾਲ ਸਾਡੀ ਟੌਰ ਬਣੇ, ਅਸੀਂ ਵੱਡੇ ਵੱਡੇ ਗੁੰਬਜ ਲਾਉਂਦੇ ਹਾਂ, ਮਾੜੀ ਗੱਲ ਨਹੀਂ ਬਣਾਓ, ਬਹੁਤ ਜ਼ਰੂਰੀ ਹੈ। ਗੁਰਦੁਆਰਾ ਗੁਰੂ ਕਾ ਬਹੁਤ ਸੋਹਣਾ ਬਣਨਾ ਚਾਹੀਦਾ, ਇਮਾਰਤ ਸੋਹਣੀ ਬਣਾਓ, ਪਰ ਗੁਰਦੁਆਰੇ ਤਾਂ ਹੀ ਫੱਬਦੇ ਨੇ, ਵੱਡੇ ਵੱਡੇ ਹਾਲ ਤੁਹਾਡੇ ਛੋਟੇ ਪੈ ਜਾਇਆ ਕਰਨ, ਸਵੇਰੇ ਇੰਨੀ ਸੰਗਤ ਮੱਥਾ ਟੇਕ ਕੇ ਆ ਕੇ ਬਰਾਂਡੇ ਵੀ ਭਰੇ ਹੋਏ ਹੋਣ, ਇਹਦੇ ਨਾਲ ਫੱਬ ਬਣਦੀ ਹੈ ਪਿੰਡ ਦੀ, ਵੀ ਸਾਡੇ ਪਿੰਡ ਦਾ ਗੁਰਦੁਆਰਾ ਛੋਟਾ ਪੈ ਜਾਂਦਾ ਸਵੇਰੇ ਇੰਨੀ ਸੰਗਤ ਮੱਥਾ ਟੇਕਦੀ ਹੈ। ਰੋਜ਼ ਦੇਗ ਬਣੇ, ਆਪਣੀਆਂ ਆਪਣੀਆਂ ਡਿਊਟੀਆਂ ਲਾ ਕੇ ਦੇਗ ਰੋਜ਼ ਗੁਰਦੁਆਰਿਆਂ ਵਿੱਚ ਬਣਾਓ, ਰੋਜ਼ ਗੁਰਦੁਆਰਾ ਸਾਹਿਬ ਸੰਗਤ ਮੱਥਾ ਟੇਕਣ ਵਾਸਤੇ ਜਾਵੇ, ਸਭ ਨਾਲੋਂ ਪਹਿਲਾਂ ਮੱਥਾ ਟੇਕਣਾ, ਬਾਕੀ ਦੇ ਕੰਮ ਸਭ ਬਾਅਦ ਵਿੱਚ। ਬੀਬੀਆਂ ਵੀ ਸਵੇਰੇ ਉੱਠ ਕੇ ਗੁਰਦੁਆਰੇ ਪਹਿਲਾਂ ਜਾਣ ਮੱਥਾ ਟੇਕਣ, ਫਿਰ ਆ ਕੇ ਬੱਚਿਆਂ ਨੂੰ ਉਠਾਓ। ਬਾਕੀ ਸਾਰੇ ਇਹ ਜ਼ਰੂਰੀ ਬੇਨਤੀ ਹੈ, ਹਰ ਗੁਰਦੁਆਰੇ ਵਿੱਚ ਜਾਓ ਤੇ ਗੁਰਦੁਆਰਿਆਂ ਦੇ ਗ੍ਰੰਥੀ ਗੁਰੂ ਘਰਾਂ ਵਿੱਚ ਨਿਤਨੇਮ ਦੇ ਨਾਲ ਨਾਲ ਕਥਾ ਵੀ ਕਰਨ ਸਵੇਰੇ ਉੱਠ ਕੇ, ਘੰਟਾ ਅੱਧਾ ਘੰਟਾ ਗੁਰ ਇਤਿਹਾਸ ਦੀ ਕਥਾ ਜਾਂ ਗੁਰਬਾਣੀ ਦੀ ਗੁਰ ਸ਼ਬਦ ਵਿਚਾਰ ਹੋਵੇ, ਤਾਂ ਜੋ ਹੌਲੀ ਹੌਲੀ ਗੁਰਮਤ ਦੀ ਸੋਝੀ ਹੋਵੇ। ਆ ਵੇਖ ਲਓ ਸਰਸੇ ਵਾਲੇ ਢੋਲਕੀਆਂ ਲੱਗ ਜਾਂਦੇ ਨੇ, 5-7 ਜਾਣ ਲੱਗ ਜਾਣ, ਬੁੱਧਵਾਰ ਦੀ ਇਹਨਾਂ ਦੀ ਢੋਲਕੀ ਖੜਕਣ ਲੱਗ ਪੈਂਦੀ ਹੈ। ਇਸ ਪੱਖ ਤੋਂ ਵੇਖੋ ਇਹਨਾਂ ਦਾ ਕਿੱਦਾਂ ਦਾ ਸਿਸਟਮ ਹੈ। ਸਾਡਾ ਸਿਸਟਮ ਨਹੀਂ ਹੈ ਕੋਈ, ਸਾਡੀ ਕੋਈ ਮਰਿਆਦਾ ਨਹੀਂ। ਜਿੱਥੇ ਸਿਸਟਮ ਹੈ ਕਿ ਅਸੀਂ ਬੁੱਧਵਾਰ ਜੁੜਨਾ, ਵੀਰਵਾਰ, ਐਤਵਾਰ ਸਭ ਇਕੱਠੇ ਹੋਵਾਂਗੇ, ਕਈ ਕਹਿਣਗੇ ਇਹਨਾਂ ਦੇ ਬੜੇ ਡੇਰੇ ਨੇ, ਸਾਡੇ ਤੇ ਇੱਕ ਇੱਕ ਪਿੰਡ 'ਚ 2-2 ਗੁਰਦੁਆਰੇ ਨੇ। ਗੁਰਦੁਆਰਿਆਂ ਦੀ ਕਮੀ ਨਹੀਂ, ਪਰ ਉਹਨਾਂ ਵਿੱਚ ਜੁੜਨ ਵਾਲੇ ਵੀ ਤੇ ਚਾਹੀਦੇ ਆ। ਸਾਡਾ ਵੀ ਕੋਈ ਦਿਨ ਰੱਖਿਆ ਹੋਇਆ, ਇਹਨਾਂ ਨੇ ਤੇ ਰੱਖਿਆ, ਸਾਡਾ ਵੀ ਚਾਹੀਦਾ, ਅਸੀਂ ਰੱਖੋ ਇੱਕ ਇੱਕ ਦਿਨ ਪਿੰਡਾਂ ਦੇ ਵਿੱਚ, ਘਰ ਘਰ ਸੁਖਮਨੀ ਸਾਹਿਬ ਦੇ ਪਾਠ ਕਰਨੇ ਨੇ, ਬੀਬੀਆਂ ਜਥੇ ਬਣਾਉਣ, ਭਾਈ ਜਥੇ ਬਣਾਉਣ, ਬਾਕੀ ਸਭ ਗੱਲਾਂ ਛੱਡੋ, ਗੁਰਦੁਆਰੇ ਗੁਰੂ ਘਰ ਮੱਥਾ ਟੇਕਣਾ ਨਾ ਛੱਡੋ, ਇਹ ਜ਼ਰੂਰੀ ਬੇਨਤੀ। ਨਿਤਨੇਮ ਕਰਨਾ, ਭਜਨ ਕਰਨਾ ਉਹ ਵੱਖਰੀ ਗੱਲ, ਗੁਰਦੁਆਰਾ ਸਾਹਿਬ ਜਾ ਕੇ ਜ਼ਰੂਰ ਮੱਥਾ ਟੇਕੋ ਸਾਰੇ। ਸੰਗਰਾਂਦ ਵਾਲੇ ਦਿਨ ਜਿਵੇਂ ਗੁਰਪੁਰਬਾਂ ਤੇ ਪੂਰਾ ਭਰਿਆ ਹੁੰਦਾ ਦਰਬਾਰ ਸਾਹਿਬ, ਏਦਾਂ ਰੋਜ਼ ਭਰਨਾ ਚਾਹੀਦਾ, ਹਰ ਰੋਜ਼। ਸਿਰਫ 15 ਮਿੰਟ ਨਹੀਂ ਲੱਗਦੇ ਮੱਥਾ ਟੇਕਣ ਜਾਂਦਿਆਂ ਨੂੰ, ਬਾਕੀ ਸਾਰਾ ਹੀ ਸਮਾਂ ਤੇਰਾ। ਤਾਸ਼ ਖੇਡਦੇ 8-8 ਘੰਟੇ ਲਾ ਦਿੰਦੇ ਨੇ, ਗੁਰਦੁਆਰੇ 5 ਮਿੰਟ ਦਾ ਸਮਾਂ ਨਹੀਂ। ਇਸ ਕਰਕੇ ਭਾਈ ਸੰਗਤ, ਮੱਥਾ ਟੇਕਣ ਜਾਣਾ ਰੋਜ਼, ਹੌਲੀ ਹੌਲੀ ਗੁਰੂ ਘਰ ਨਾਲ ਜੁੜੋ, ਤੇ ਜੁੜ ਕੇ ਹੀ ਹੌਲੀ ਹੌਲੀ ਗੁਰੂ ਸਾਹਿਬ ਦੀ ਕਿਰਪਾ ਹੋਣੀ ਹੈ। ਸਤਿਗੁਰੂ ਸੱਚੇ ਪਾਤਸ਼ਾਹ ਮਿਹਰ ਕਰਨਗੇ, ਜੋ ਸ਼ਰਨ ਆਵੇ ਤੇ ਕੰਠ ਲਾਵੇ, ਇਹ ਬਿਰਧ ਸੁਆਮੀ ਸੰਦਾ ਮਰਦ ਨੇ ਆਪਣੇ ਆਪ ਚਰਨਾਂ ਨਾਲ ਜੋੜ ਲੈਣਾ। ਗੱਜ ਕੇ ਆਨੰਦ ਸਾਹਿਬ ਚ ਬੋਲੋ, ਫਿਰ ਅਰਦਾਸ, ਫਿਰ ਹੁਕਮਨਾਮੇ, ਫਿਰ ਗੁਰੂ ਸਾਹਿਬ ਜਾਣਗੇ, ਆਪਾਂ ਸਾਰੇ ਬਾਅਦ ਚ ਚੱਲਾਂਗੇ, ਕਾਲ ਨਾ ਕਰਿਓ। ਸਭ ਤੋਂ ਵੱਧ ਧੰਨਵਾਦ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ, ਫਿਰ ਧੰਨਵਾਦ ਖੇਤਲਾ ਨਿਵਾਸੀਆਂ ਸੰਗਤਾਂ ਦਾ, ਫਿਰ ਧੰਨਵਾਦ ਇਲਾਕੇ ਦੀ ਸੰਗਤ ਦਾ, ਫਿਰ ਧੰਨਵਾਦ ਅੰਮ੍ਰਿਤ ਛਕਣ ਵਾਲੀ ਸੰਗਤ ਦਾ, ਉਸ ਤੋਂ ਬਾਅਦ ਧੰਨਵਾਦ ਲੰਗਰ ਪਕਾਉਣ, ਲੰਗਰ ਵਰਤਾਉਣ, ਪਹਿਰੇ ਤੇ ਖਲੋਣ ਦੀ ਸੇਵਾ ਕਰਨ ਵਾਲਿਆਂ ਦਾ, ਟਰੈਕਟਰ ਟਰਾਲੀਆਂ ਲਿਆਉਣ ਵਾਲੀ ਸੰਗਤ ਦਾ, ਸਭ ਦਾ ਧੰਨਵਾਦ, ਤੇ ਆਏ ਹੋਏ ਮਹਾਂਪੁਰਸ਼ਾਂ ਦਾ, ਸੰਤ ਬਾਬਾ ਗੁਰਜੀਤ ਸਿੰਘ ਜੀ ਹਰੀਗੜ੍ਹ ਵਾਲੇ, ਕੱਲ੍ਹ ਵੀ ਆਏ, ਅੱਜ ਵੀ ਆਏ ਨੇ, ਬਹੁਤ ਬਹੁਤ ਧੰਨਵਾਦ। ਸੰਤ ਗਿਆਨੀ ਗੁਰਦੇਵ ਸਿੰਘ ਜੀ ਬਡਰੁੱਖਾਂ ਵਾਲੇ ਬਾਬਾ ਜੀ ਵੀ ਅੱਜ ਆਏ ਆ, ਧੰਨਵਾਦ ਸਾਰੇ ਮਹਾਂਪੁਰਸ਼ਾਂ ਦਾ। ਗੱਜ ਕੇ ਸਾਰੀ ਸੰਗਤ ਬੋਲੋ ਆਨੰਦ ਸਾਹਿਬ, ਕੋਈ ਵੀ ਰਸਨਾ ਵਾਂਝੀ ਨਾ ਰਵੇ, ਸਾਰੇ ਕਿਰਪਾ ਕਰਿਓ ਭਾਈ। ਰਾਮ ਕਲੀ ਮਹੱਲਾ ਤੀਜਾ, ਆਨੰਦ ਇੱਕ ਓੰਕਾਰ ਸਤਿਗੁਰ ਪ੍ਰਸਾਦ। ਆਨੰਦ ਪਿਆ ਮੇਰੀ ਮਾਏ,
ਸਤਿਗੁਰੂ ਰਾਗ ਰਤਨ ਪਰਿਵਾਰ ਭਰੀਆਂ ਸ਼ਬਦ ਨਾਨਕ ਨਤ ਹੋਆ ਸਤਿਗੁਰੂ ਹਰ ਨਾਲ ਰਹੋ ਤੂੰ ਮਨ ਮੇਰੇ ਤੂੰ ਸਭ ਸਾਜਣਾ ਲਕਸ਼ਮਰਤ ਸੁਆਮੀ ਲੋਕ ਮਨੋ ਸਾਰੇ ਸੁਖ ਸਲਾਹ ਤੇਰੀ ਨਾਮ ਮਨ ਵਸਾਵੇ
ਨਾਮ ਜਿਨ ਕੈ ਮਨ ਵਸਿਆ
ਨਾਮ ਸੁਖੇ ਨਹੀਂ ਕਰ ਤੇਰੇ ਸਾਚਾ
ਬੇਨਤੀ ਹੈ ਇੱਕ ਤੇ ਕੋਈ ਮਾਇਆ ਲੈ ਕੇ ਸਟੇਜ ਤੇ ਨਾ ਆਵੇ ਦੂਸਰੀ ਬੇਨਤੀ ਇਹ ਆ ਵੀ ਰਾਹ ਛੱਡ ਦਿਓ ਜਿਹੜੇ ਮੱਥਾ ਨਹੀਂ ਟੇਕ ਸਕੇ ਉਹ ਮੱਥਾ ਟੇਕ ਲੈਣ ਭਾਈ ਸੰਗਤੇ ਰਾਹ ਚ ਉੱਠ ਜਾਓ ਕਰ ਸਾਧ ਸੁਖ ਪਾਲੇ ਆਏ ਦੱਸਿਆ ਸੁਣੋ ਸੰਤੋ ਸ਼ਬਦ ਧਰੋ ਪਿਆਰੋ ਸਾਚਾ ਦਰਸ ਪਾਗੇ ਸ਼ਬਦ ਵਾਜੇ ਕਲਾ ਜਿਤ
ਕਰਤਾਰੀਆ
ਕਰਮ ਪਾਇਆ ਤੁਧ ਜਿਨ ਕਉ ਸੇ ਨਾਮ ਹਰ ਕੈ
ਲਾਗੇ
ਰਾਹ ਜ਼ਿਆਦਾ ਛੱਡੋ ਬਈ ਹੋਰਾਂ ਨੂੰ ਉੱਠਣਾ ਪੈਣਾ ਸੰਗਤ ਨੂੰ ਜ਼ਿਆਦਾ ਸੰਗਤ ਮੱਥਾ ਟੇਕਣ ਵਾਲੀ ਹੈ ਥਾਂ ਖੁੱਲਾ ਕਰ ਦਿਓ ਪੂਰਾ ਉੱਠ ਜਾਓ ਵਿੱਚੋਂ ਰਸਤੇ 'ਤੇ
ਆਨੰਦ ਸੁਣੋ ਵੱਡ ਭਾਗੀ ਹੋ ਸਗਲ ਮਨੋਰਥ ਪੂਰ ਉਤਰੋ ਸੰਤਾ ਉਤਰੇ ਸੁਣੀ ਸੱਚੀ ਸੁਣਦੇ ਪੁਲੀ ਕਹਿ ਤੇ ਪੁਲਕ ਸਤਿ ਅਖਰ ਪੂਰੇ ਪਲ ਗੁਰੂ ਪਾਣੀ ਪਿਤਾ
ਗੁਰੂ ਗ੍ਰੰਥ ਜੀ ਵਾਲਿਓ
ਛੇਤੀ ਮੱਥਾ ਟੇਕੋ ਬਈ Thank you.